ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਇੱਕ ਖਬਰ ਦੱਸਿਓ, ਇਹ ਬੜੀ ਕੰਸਰਨਿੰਗ ਇਹੋ ਜਿਹੀਆਂ ਘਟਨਾਵਾਂ ਜਾਂ ਇਸ ਤਰ੍ਹਾਂ ਦੀਆਂ ਖਬਰਾਂ ਹੁੰਦੀਆਂ ਨੇ, ਦਰਬਾਰ ਸਾਹਿਬ ਨੂੰ ਉਡਾਉਣ ਦੀ ਧਮਕੀ ਵਾਰ ਵਾਰ ਕੌਣ ਦੇ ਰਿਹਾ ਹੈ, ਕੀ ਮਾਜਰਾ ਜੀ ਇਹ?
ਬਿਲਕੁਲ ਜੀ, ਪਿਛਲੇ 2 ਕੁ ਦਿਨ ਤੋਂ ਇਹ ਖਬਰ ਸਾਹਮਣੇ ਆਉਣ ਲੱਗੀ ਕਿ ਜੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨੂੰ ਉਸ ਗਲਿਆਰੇ 'ਚ ਅੰਦਰ ਕਦੇ ਲੰਗਰ ਹਾਲ ਦੀ ਗੱਲ, ਕਦੇ ਪਾਈਪਾਂ 'ਚ RDX ਭਰਨ ਦੀ ਗੱਲ, ਕਦੇ ਆਹ ਭਰ ਕੇ ਉਡਾ ਦਿਆਂਗੇ, ਇੱਥੇ ਧਮਾਕਾ ਕਰ ਦੇਣਗੇ, ਜਿਹੀਆਂ 2 ਕੁ ਦਿਨਾਂ ਤੋਂ ਪਿੱਛੋਂ ਖਬਰਾਂ ਆ ਰਹੀਆਂ ਸੀ। ਬਿਲਕੁਲ, ਕੁਝ ਇਸ ਪੱਖ ਤੋਂ ਵੀ ਹੁੰਦਾ ਕਿ ਆਪਾਂ ਇਸ ਖਬਰਾਂ ਨੂੰ ਇਸ ਤਰ੍ਹਾਂ ਨਾ ਪ੍ਰਚਾਰੀਏ ਜਿਹਦੇ ਨਾਲ ਕੋਈ ਡਰ ਭੈ ਦਾ ਮਾਹੌਲ ਬਣੇ, ਹੈ ਨਾ। ਇਸ ਲਈ ਆਪਾਂ ਉਸ ਨੂੰ ਥੋੜ੍ਹਾ ਜਿਹਾ ਬਚਾ ਕੇ ਚੱਲ ਰਹੇ ਸੀ ਕਿ ਆਪਾਂ ਇਹਦਾ ਆਪ ਹੀ ਪ੍ਰਚਾਰ ਨਾ ਕਰੀਏ ਜਿਹੀਆਂ ਖਬਰਾਂ ਦਾ। ਪਰ ਜਦੋਂ ਇਹ ਘਟਨਾਕ੍ਰਮ ਇਸ ਹੱਦ ਤੱਕ ਆ ਗਏ ਕਿ 5 ਵਾਰ ਹੁਣ ਤੱਕ ਈਮੇਲ ਆ ਚੁੱਕੀ ਹੈ, ਇੱਕ ਵਾਰ, 2 ਵਾਰ, 3 ਵਾਰ ਦਾ ਨਹੀਂ, 5 ਵਾਰ ਹੋ ਗਈ। ਤੇ ਆਖਰ SGPC ਦੇ ਪ੍ਰਧਾਨ ਐਡਵੋਕੇਟ ਹਰਿੰਦਰ ਸਿੰਘ ਧਾਮੀ ਨੂੰ ਮੀਡੀਆ 'ਚ ਆ ਕੇ ਗੱਲ ਰੱਖਣੀ ਪਈ, ਤੇ ਇਸ ਲਈ ਫਿਰ ਆਪਾਂ ਇਹ ਮਹਿਸੂਸ ਕੀਤਾ ਕਿ ਹੁਣ ਇਹ ਗੱਲ ਵੱਡਾ ਸਵਾਲ ਬਣ ਗਿਆ
ਜੀ।
ਮਤਲਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਅਨੁਸਾਰ ਇਹ 5 ਈਮੇਲ ਦੇ ਰਾਹੀਂ ਜਿਹੜੀਆਂ ਧਮਕੀਆਂ ਆਈਆਂ, ਇਹ ਤੋਂ ਬਾਅਦ ਕੇਂਦਰ ਸਰਕਾਰ ਨੇ ਆਪਣਾ ਇੱਕ ਨੁਮਾਇੰਦਾ ਇੱਥੇ ਭੇਜਿਆ, ਅਤੇ ਜੀ BJP ਦਾ ਇੱਕ ਲੀਡਰ, ਅਤੇ ਉਹ ਕਹਿੰਦਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਫਿਕਰ ਪ੍ਰਗਟਾਇਆ ਇਸ ਦੇ ਉੱਤੇ, ਅਤੇ ਉਹਨਾਂ ਨੇ ਨਜ਼ਰਸਾਨੀ ਕਰਨ ਦੀ ਹਦਾਇਤ ਕੀਤੀ ਹੈ। ਅਤੇ ਦੂਸਰੇ ਪਾਸੇ ਜਿਹੜੀ 5ਵੀਂ ਧਮਕੀ ਹੈ, ਉਹਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਔਰ ਅੰਮ੍ਰਿਤਸਰ ਤੋਂ MP ਗੁਰਜੋਤ ਔਜਲਾ ਹੋਰਾਂ ਨੂੰ ਵੀ, ਉਹਨਾਂ ਨੂੰ ਵੀ ਅਟੈਕ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਉਹ ਸ਼ਖਸੀਅਤ ਨੇ ਜਿਹੜੇ ਕੇਜਰੀਵਾਲ ਨੇ ਕਿਤੇ ਝੰਡਾ ਲਾਉਣ ਆਉਣਾ ਹੋਵੇ, ਕਿਤੇ ਝੰਡੀ ਦਿਖਾਉਣ ਆਉਣਾ ਹੋਵੇ, ਕਿਤੇ ਬੱਸ 'ਤੇ ਚੜ੍ਹ ਕੇ ਕੋਈ ਰੋਡ ਸ਼ੋਅ ਕਰਨ ਆਉਣਾ ਹੋਵੇ, ਕਿਤੇ ਪੱਥਰ ਦਾ ਉਦਘਾਟਨ ਕਰਨ ਆਉਣਾ ਹੋਵੇ, ਮੁੱਖ ਮਹਿਮਾਨ ਲਾਉਣਾ ਹੋਵੇ, ਤਾਂ ਹਰ ਗੱਲ ਨੂੰ ਆਪਣੇ ਸੋਸ਼ਲ ਮੀਡੀਆ ਪੋਸਟ ਪਾਉਂਦੇ ਨੇ ਉਹ ਜਦੇ। ਜੇ ਕੋਈ ਉਹਨਾਂ ਕੋਲ ਕੋਈ ਸੈਲੀਬ੍ਰਿਟੀ ਆ ਜਾਵੇ ਘਰ, ਆ ਰੋਟੀ ਖਾਧੀ ਜੀ, ਅੱਜ ਮਿਲਣ ਆਏ ਜੀ, ਜੇ ਕੋਈ ਹੋਰ ਦੇਸ਼ ਵਿਦੇਸ਼ ਤੋਂ ਕੋਈ ਆ ਜਾਵੇ ਵਫਦ ਉਹਦੇ ਨਾਲ ਜੀ, ਹੈ ਨਾ, ਉਹ ਸਾਰੀਆਂ ਪੋਸਟਾਂ ਦੂਜੇ ਲੀਡਰਾਂ ਦੇ ਬਿਆਨਾਂ ਦੇ ਕਮੈਂਟ ਵਾਲੀਆਂ ਆਪਣੀਆਂ ਪ੍ਰਾਪਤੀਆਂ ਵਾਲੀਆਂ ਪੋਸਟਾਂ ਖੂਬ ਪਾਉਂਦੇ ਨੇ
ਜੀ।
ਅਤੇ ਇੰਨਾ ਸੰਵੇਦਨਸ਼ੀਲ ਮਾਮਲਾ ਹੈ, ਔਰ 5-5 ਈਮੇਲ ਰਾਹੀਂ ਧਮਕੀਆਂ ਆ ਗਈਆਂ ਹੁਣ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਸੰਬੰਧ 'ਚ, ਅਤੇ ਮੁੱਖ ਮੰਤਰੀ ਜੀ ਚੁੱਪ ਨੇ, ਮੁੱਖ ਮੰਤਰੀ ਦਾ ਕੋਈ ਰਿਐਕਸ਼ਨ ਨਹੀਂ, ਅਤੇ ਸਰਕਾਰ ਦੀ ਚੁੱਪੀ ਦੇ ਕੀ ਮਾਇਨੇ ਸਮਝੀਏ। ਅਤੇ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਔਰ ਗ੍ਰਹਿ ਮੰਤਰੀ ਜੀ, ਤੁਹਾਡਾ ਅਫਸੋਸ ਪ੍ਰਗਟਾਉਣਾ, ਫਿਕਰ ਪ੍ਰਗਟਾਉਣੀ ਜ਼ਿੰਮੇਵਾਰੀ ਹੈ। ਸਵਾਲ ਤਾਂ ਇਹ ਹੈ ਕਿ ਜੇ ਤੁਹਾਡੇ ਸਾਈਬਰ ਸੈੱਲ ਵਾਲੀਆਂ ਧਿਰਾਂ ਇੰਨੀਆਂ ਤਾਕਤਵਰ ਹੋ ਗਈਆਂ ਨੇ, ਟੈਕਨੋਲੋਜੀ ਤੁਹਾਡੀ ਇੰਨੀ ਹਾਈਟੈਕ ਹੋ ਗਈ ਹੈ, ਇੱਥੇ ਅਦਾਲਤਾਂ ਦੇ ਵਿੱਚ ਮਾਮਲੇ ਆਉਂਦੇ ਨੇ, ਵਿਰੋਧੀ ਧਿਰ ਦੇ ਲੀਡਰ, ਜੱਜ, ਮੀਡੀਆ ਕਰਮੀ, ਹੋਰ ਵੱਡੇ ਵਕੀਲ ਇਹ ਦਮ ਭਰਦੇ ਨੇ ਕਿ ਜੀ ਪੈਗਾਸਸ ਰਾਹੀਂ, ਇਹਨਾਂ ਚੀਜ਼ਾਂ ਰਾਹੀਂ ਸਾਡੇ ਫੋਨ ਟੈਪ ਹੁੰਦੇ, ਆਹ ਕੁਛ ਹੁੰਦਾ ਜੀ, ਅਤੇ ਆਹ ਹੁਣ ਤੁਹਾਨੂੰ ਹੁਣ ਤੱਕ ਕਿਉਂ ਨਹੀਂ ਪਤਾ ਲੱਗ ਰਿਹਾ ਕੌਣ ਹੈ ਈਮੇਲ ਕਰਨ ਵਾਲਾ? ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨਾ ਤਾਂ ਕੋਈ ਪਾਰਟੀ ਹੈ, ਨਾ ਕੋਈ ਧਿਰ ਹੈ
ਜੀ,
ਨਾ ਕੋਈ ਗਰੁੱਪ ਹੈ, ਨਾ ਕਿਸੇ ਨਾਲ ਕੋਈ ਲੈਣ ਦੇਣ ਦਾ ਝਗੜਾ ਹੈ, ਨਾ ਕੋਈ ਜ਼ਮੀਨੀ ਵਿਵਾਦ ਹੈ, ਹੈ ਨਾ। ਤੋ ਇਸ ਮੁਕੱਦਸ ਥਾਂ ਦੇ ਲਈ, ਇਸ ਮੁਕੱਦਸ ਥਾਂ ਦੇ ਲਈ ਜਿੱਥੇ 4 ਦਰਵਾਜ਼ੇ ਖੁੱਲ੍ਹੇ ਨੇ ਸਾਰੇ ਵਰਨਾਂ ਦੇ ਲਈ, ਸਾਰੀਆਂ ਧਿਰਾਂ ਦੇ ਲਈ, ਹੈ ਨਾ, ਉਸ ਦਰ ਨੂੰ ਉਡਾਉਣ ਦੀ ਧਮਕੀ ਕੌਣ ਦੇ ਰਿਹਾ ਜੀ? ਫਿਰ ਕਿਹਦੀ ਦੁਸ਼ਮਣੀ ਉਹਦੇ ਨਾਲ, ਕਿਹਦਾ ਲੱਗ ਡਾਟਾ? ਇਹ ਪਤਾ ਕਰਨਾ ਸਰਕਾਰਾਂ ਦੀ, ਸਿਸਟਮ ਦੀ ਕੋਈ ਜ਼ਿੰਮੇਵਾਰੀ ਨਹੀਂ
ਜੀ?
ਇਹ ਜੀ ਨਿਯਮ ਹੋ ਗਿਆ ਜੀ, ਸਰਹੱਦ ਤੋਂ 50 ਕਿਲੋਮੀਟਰ ਤੱਕ ਦਾਰੇ ਦੀ ਜ਼ਿੰਮੇਵਾਰੀ ਜੀ ਕੇਂਦਰ ਦੀ ਹੋ ਗਈ, ਉਹਨਾਂ ਦੇ ਕੰਟਰੋਲ 'ਚ ਹੈ ਜੀ। ਅਤੇ 50 ਕਿਲੋਮੀਟਰ ਤੁਸੀਂ ਦਰਬਾਰ ਸਾਹਿਬ ਨੂੰ ਵੀ ਕੰਟਰੋਲ ਕਰਨ ਦੀ ਦਮ ਭਰਦੇ ਹੋ ਕਿ ਦਰਸ਼ਨੀ ਡਿਊਟੀ ਦੇ ਅੰਦਰ ਵੀ ਐਂਟਰ ਕਰਨ ਤੋਂ ਪਹਿਲਾਂ ਸਾਰੀ ਸਾਡਾ ਕੰਟਰੋਲ ਹੈ। ਇਹ ਕੰਟਰੋਲ ਹੁਣ ਇਹਨਾਂ ਈਮੇਲ ਦੀਆਂ ਧਮਕੀਆਂ ਤੋਂ ਬਾਅਦ ਹੋਊਗਾ, ਜਾਂ ਜੇ ਕੰਟਰੋਲ ਹੈਗਾ ਤਾਂ ਜ਼ਿੰਮੇਵਾਰੀ ਕਿੱਥੇ ਆ ਫਿਰ ਤੁਹਾਡੀ? ਅਤੇ ਮੁੱਖ ਮੰਤਰੀ ਭਗਵੰਤ ਮਾਨ ਜੀ, ਇਹ ਖੇਤਰ ਕਿਸੇ ਥਾਣੇ ਹੱਦ 'ਚ ਵੀ ਪੈਂਦਾ ਹੋਣਾ, ਕਿਸੇ ਸਾਈਬਰ ਥਾਣੇ ਦੀ ਹੱਦ 'ਚ ਵੀ ਪੈਂਦਾ ਹੋਣਾ, ਕਿਸੇ MLA MP ਦੀ ਹੱਦ 'ਚ ਵੀ ਪੈਂਦਾ, ਕਿੱਥੇ ਨੇ ਉਹ ਸਾਰੇ ਨੁਮਾਇੰਦੇ? ਸਰਕਾਰ ਕਿੱਥੇ ਹੈ? ਗ੍ਰਹਿ ਮੰਤਰਾਲਾ ਤੁਹਾਡੇ ਕੋਲ, ਤੁਸੀਂ ਕਿੱਥੇ ਹੋ?
ਜੀ,
ਪਰਨੀਤ ਕੌਰ ਦੇ ਉਹ ਜਿਹੜੀ ਉਹਨੂੰ MP ਵਾਲੀ ਤਨਖਾਹ ਮਿਲਦੀ ਸੀ ਨਾ ਇੱਕ ਵਾਰ, ਉਹ ਖਾਤੇ 'ਚ ਉਡਾ ਲਈ
ਜੀ,
OTP ਲੈ ਕੇ ਕਹਿ ਕੇ ਜੀ ਕਿ ਉਹ ਤਨਖਾਹ ਐਂ ਆ ਗਈ ਜੀ, ਹਲੇ ਆਈ ਨਹੀਂ, ਸ਼ੋਅ ਨਹੀਂ ਹੋਇਆ ਜੀ, ਆਹ ਨਹੀਂ ਹੋਇਆ, ਉਹਨੇ OTP ਦੱਸਤਾ ਅਤੇ ਬੀਬੀ ਜੀ ਦੇ ਖਾਤੇ 'ਚੋਂ ਪੈਸੇ ਉੱਡ ਗਏ, 24 ਘੰਟਿਆਂ 'ਚ ਵਾਪਸ ਲਿਆਤੇ ਸੀ। ਅਤੇ ਜੇ ਉਹਦੀ ਤਨਖਾਹ ਵਾਪਸ ਆ ਸਕਦੀ ਹੈ, ਅਤੇ ਇਸ ਸਥਾਨ ਦੇ ਬਾਰੇ ਧਮਕੀ ਕੌਣ ਦੇ ਰਿਹਾ, ਕਿਉਂ ਨਹੀਂ ਸਾਹਮਣੇ ਆਉਂਦਾ
ਜੀ?
ਹਾਂ, ਸਰਕਾਰ ਦੀ ਜਿਹੜੀ ਚੁੱਪੀ ਤੇ ਸਵਾਲ ਆ ਉਹਦੇ ਨਾਲ ਨਾਲ ਕੁਝ ਧਿਰਾਂ ਇਸ ਤੇ ਵੀ ਮੰਥਨ ਕਰ ਰਹੀਆਂ ਕਿ ਗੌਰ ਕਰਨਾ ਤਾਂ ਇਹ ਵੀ ਬਣਦਾ ਕਿ ਕਿਤੇ ਕੋਈ ਕੜੀ ਤਾਂ ਨਹੀਂ ਕਿ ਪਹਿਲਾਂ 4 ਦਿਨ ਦੇ ਯੁੱਧ ਦੇ ਦੌਰਾਨ ਇਹ ਦਮ ਭਰਿਆ ਗਿਆ ਕਿ ਜੀ ਦਰਬਾਰ ਸਾਹਿਬ ਨੂੰ ਉਡਾਉਣ ਦੀ ਕੋਸ਼ਿਸ਼ ਹੈ ਜੀ, ਉੱਧਰੋਂ ਮਿਜ਼ਾਈਲ ਦਾਗੀ ਜਾ ਸਕਦੀ ਹੈ ਜੀ, ਅਸੀਂ ਉਰੇ ਸੈਂਟਰ ਬਣਾ ਲਿਆ ਸੀ ਜੀ, ਰੋਕਥਾਮ ਦੀਆਂ ਮਸ਼ੀਨਾਂ ਲਾ ਲਈਆਂ ਸੀ, ਫਿਰ ਉਹ ਸਾਰਿਆਂ ਦੇ ਵਿੱਚ ਸਾਰਾ ਕੁਛ ਭਰੇ ਹੋ ਗਿਆ ਕਿਉਂਕਿ ਪੰਜਾਬ ਉਸ ਤਰ੍ਹਾਂ ਜੰਗ ਦੇ ਵਿੱਚ ਨਹੀਂ ਜਾਣਾ ਚਾਹੁੰਦਾ ਸੀ। ਪੰਜਾਬ ਲੜਨ ਮਰਨ ਨੂੰ ਮੂਹਰੇ ਹੈ, ਭੋਗਣ ਨੂੰ ਮੂਹਰੇ ਹੈ, ਪਰ ਪੰਜਾਬ ਜੰਗ ਨਹੀਂ ਅਮਨ ਚਾਹੁੰਦਾ। ਸੋ ਇਸ ਲਈ ਉਸ ਪ੍ਰਕਿਰਿਆ ਰਾਹੀਂ ਕਿ ਟੈਸਟ ਕਰਕੇ ਦੇਖਿਆ ਜਾ ਰਿਹਾ ਸੀ ਅਤੇ ਉਹ ਤੋਂ ਅਗਲੀ ਕੜੀ ਹੈ। ਫਿਰ ਲੋਕ ਤਾਂ ਇਹ ਵੀ ਚਰਚਾਵਾਂ ਕਰ ਰਹੇ ਨੇ ਕਿ ਜਿਹੜੀ ਧਿਰ ਫਿਕਰ ਪ੍ਰਗਟਾ ਰਹੀ ਆ ਕਿਤੇ ਉਸੇ ਧਿਰ ਨੂੰ ਇਹ ਸੂਟ ਤਾਂ ਨਹੀਂ ਕਰਦਾ ਪੰਜਾਬ 'ਚ ਦਾਖਲ ਹੋਣ ਦੇ ਲਈ
ਜੀ,
ਕਿ ਏਦਾਂ ਸਿੱਖੀ ਨੂੰ ਨੇੜੇ ਲਾ ਲਈਏ, ਸਿੱਖ ਭਾਈਚਾਰੇ ਨੂੰ ਨੇੜੇ ਲਾ ਲਈਏ, ਜਾਂ ਕੁਝ ਧਿਰਾਂ ਇਹ ਵੀ ਮੰਥਨ ਕਰਦੀਆਂ ਕਿ ਜਿਹੜੀ ਸਾਂਝੀਵਾਲਤਾ ਇਸ ਸਥਾਨ ਦੇ ਹਵਾਲੇ ਨਾਲ ਬਣਦੀ ਹੈ। ਕਿਉਂਕਿ ਅੱਜ ਦੀ ਤਰੀਕ 'ਚ 1 ਲੱਖ ਤੋਂ ਉੱਪਰ ਸ਼ਰਧਾਲੂ ਲਗਭਗ ਔਸਤਨ ਐਵਰੇਜ ਹਰ ਰੋਜ਼ ਮੱਥਾ ਟੇਕ ਰਿਹਾ
ਜੀ,
ਤੇ ਇਹ ਗਿਣਤੀ ਛੁੱਟੀ ਵਾਲੇ ਦਿਨਾਂ 'ਚ 1.5-2 ਲੱਖ ਤੋਂ ਉੱਪਰ ਚਲੀ ਜਾਂਦੀ ਹੈ। ਤੇ ਉਹਦੇ ਵਿੱਚ ਸਿੱਖ ਭਾਈਚਾਰਾ ਘੱਟ ਗਿਣਤੀ 'ਚ ਹੈ, ਬਾਕੀ ਵਰਗ ਬਾਕੀ ਭਾਈਚਾਰੇ ਵੱਡੀ ਗਿਣਤੀ 'ਚ ਨੇ
ਜੀ,
ਤੇ ਉਹਨਾਂ 'ਚ ਵੀ ਵੱਖ ਵੱਖ ਸੂਬਿਆਂ 'ਚ ਵੱਖੋ ਵੱਖ ਭਾਸ਼ਾਵਾਂ 'ਚ ਵੱਖੋ ਵੱਖ ਸੱਭਿਆਚਾਰ ਧਰਮ ਵਾਲੇ ਲੋਕ ਨੇ। ਸੋ ਇਸ ਲਈ ਇਸ ਸਾਂਝੇ ਸਥਾਨ ਦਾ ਜੋ ਲੋਕਾਈ ਦੇ ਵਿੱਚ ਇੱਕ ਮੁਹੱਬਤ ਬਣ ਰਹੀ ਹੈ, ਇੱਕ ਸਤਿਕਾਰ ਬਣ ਰਿਹਾ, ਇੱਕ ਰੁਤਬਾ ਬਣ ਰਿਹਾ ਕਿ ਉਸ ਤੋਂ ਕੋਈ ਧਿਰ ਫਿਕਰਮੰਦ ਤਾਂ ਨਹੀਂ
ਜੀ,
ਕਿ ਉਹ ਆਮਦ ਰੋਕਣ ਦੀ ਪ੍ਰਕਿਰਿਆ, ਇਹ ਕਿੰਨੇ ਸਵਾਲ ਖੜੇ ਨੇ, ਕਿਉਂ ਖੜੇ ਨੇ ਜਦੋਂ ਤੱਕ ਤੁਸੀਂ ਉਹ ਸੱਚ ਨਹੀਂ ਸਾਹਮਣੇ ਲਿਆ ਰਹੇ ਕਿ ਕੌਣ ਸੀ, ਫੇਕ ਹੈ ਤਾਂ ਵੀ ਕੌਣ ਹੈ, ਅਸਲੀ ਹੈ ਤਾਂ ਵੀ ਕੌਣ ਹੈ
ਜੀ।
ਤੋਂ 5-5 ਧਮਕੀਆਂ ਜਾਣ ਤੇ ਕੋਈ ਕੁਛ ਸੱਚ ਸਾਹਮਣੇ ਨਾ ਵੀ, ਫਿਰ ਫਿਕਰ ਤਾਂ ਹੋਊਗਾ, ਫਿਰ ਹਰ ਐਂਗਲ ਸ਼ੰਕਾ ਲੱਗੂਗੀ ਜੀ, ਉਹ ਸ਼ੰਕਾ ਆਪਾਂ ਸਾਰੇ ਐਂਗਲਾਂ ਦੇ ਸਾਹਮਣੇ ਰੱਖ ਰਹੇ।
ਅੱਛਾ ਦੀਪਕ ਜੀ, ਦੱਸਿਓ ਜਿਹੜਾ ਬੇਅਦਬੀ ਵਾਲਾ ਬਿੱਲ ਸਰਕਾਰ ਨੇ ਪੇਸ਼ ਕੀਤਾ ਸੀ ਇਸ ਸਪੈਸ਼ਲ ਸੈਸ਼ਨ ਦੌਰਾਨ, ਜਿਹਦੇ ਬਾਰੇ ਆਪਾਂ ਕੱਲ੍ਹ ਬੜੀ ਡਿਟੇਲ 'ਚ ਗੱਲ ਕੀਤੀ ਆ, SGPC ਦੇ ਪ੍ਰਧਾਨ ਵੱਲੋਂ ਬੇਅਦਬੀ ਬਿੱਲ ਦੇ ਵਿੱਚ ਇੱਕ ਵੱਡਾ ਨੁਕਸ ਕੱਢਿਆ ਗਿਆ, ਕੀ ਕਹਿ ਰਹੇ ਨੇ ਉਹ?
SGPC ਦੇ ਪ੍ਰਧਾਨ ਐਡਵੋਕੇਟ ਹਰਿੰਦਰ ਸਿੰਘ ਧਾਮੀ ਹੋਰਾਂ ਨੇ ਜਿਹੜਾ ਸਵਾਲ ਖੜਾ ਕੀਤਾ
ਜੀ,
ਉਸਨੂੰ ਆਪਾਂ ਥੋੜ੍ਹਾ ਜਿਹਾ ਆਪਾਂ ਵੀ ਛੂਹਣ ਦੀ ਕੋਸ਼ਿਸ਼ ਕੀਤੀ ਸੀ ਕਿ ਕੱਲ੍ਹ ਨੂੰ ਇਹ ਵੀ ਮਸਲਾ ਆ ਸਕਦਾ ਕਿ ਪਾਵਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜੀਵੰਤ ਗੁਰੂ ਵਜੋਂ ਮੰਨਿਆ ਜਾਂਦਾ
ਜੀ,
ਸੋ ਉਹਨਾਂ ਨੂੰ ਗੁਰੂ ਦਾ ਦਰਜਾ ਹੈ। ਬਿਲਕੁਲ ਹਰ ਧਰਮ ਦਾ ਹਰ ਗ੍ਰੰਥ ਉਹਨਾਂ ਦੇ ਲਈ ਸਤਿਕਾਰ ਤੌਰ ਵੱਡਾ ਔਰ ਉਹਨਾਂ ਦੀ ਅਗਵਾਈ ਕਰਨ ਵਾਲਾ, ਪਰ ਸਿੱਖ ਧਰਮ ਦੇ ਅਨੁਸਾਰ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਆਸਥਾ ਰੱਖਣ ਵਾਲੇ ਦੇ ਅਨੁਸਾਰ ਇਸ ਨੂੰ ਗੁਰੂ ਦਾ ਦਰਜਾ ਹੈ
ਜੀ।
ਸੋ ਇਸ ਲਈ ਆਪਾਂ ਵੀ ਇਹ ਗੱਲ ਕਰ ਰਹੇ ਸੀ ਕਿ ਕਿਤੇ ਇਹ ਨਾ ਹੋਵੇ ਕੱਲ੍ਹ ਨੂੰ ਸਿੱਖ ਸੰਸਥਾ ਵੱਲੋਂ ਸਵਾਲ ਆਵੇ ਕਿ ਤੁਸੀਂ ਜੀਵੰਤ ਗੁਰੂ ਵਜੋਂ ਜਾਂ ਗੁਰੂ ਵਜੋਂ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਮਾਨਤਾ ਹੈ ਤੁਸੀਂ ਉਸ ਨੂੰ ਸਿਰਫ ਇਹ ਲਿਖ ਕੇ ਧਾਰਮਿਕ ਗ੍ਰੰਥਾਂ ਵਜੋਂ ਜੀ ਜਿਹੜੇ ਜਿਹੜੇ ਹੋਣਗੇ ਉਹਨਾਂ 'ਚ, ਅਤੇ ਆਪਾਂ ਇਹ ਵੀ ਗੱਲ ਕਰ ਸੀ ਕੱਲ੍ਹ ਨੂੰ ਕਿ ਡੇਰੇ ਵਾਲੇ ਕਹਿਣਗੇ ਸਾਡਾ ਗ੍ਰੰਥ ਆ, ਭਨਿਆਰ ਵਾਲਾ ਕਹੂਗਾ ਮੇਰਾ ਗ੍ਰੰਥ ਹੈ, ਫਿਰ ਉਹ ਵੀ ਇਸੇ ਕੈਟਾਗਰੀ। ਸੋ ਜਿਹੜੀ ਇਹ ਤੁਲਨਾਤਮਕ ਬਰਾਬਰ ਰੱਖਿਆ ਜਾ ਰਿਹਾ ਸੀ ਇਹਦੇ 'ਤੇ ਆਪਾਂ ਨੂੰ ਲੱਗ ਰਿਹਾ ਸੀ ਕਿ ਕੱਲ੍ਹ ਨੂੰ ਕੋਈ ਮਸਲਾ ਨਾ ਆਵੇ। ਐਡਵੋਕੇਟ ਹਰਿੰਦਰ ਸਿੰਘ ਧਾਮੀ ਨੇ ਇਹੀ ਨੁਕਤਾ ਚੁੱਕਿਆ, ਉਹ ਕਹਿੰਦੇ ਜੀ ਤੁਸੀਂ ਇਸ ਤਰ੍ਹਾਂ ਤੁਲਨਾ ਕਿਵੇਂ ਕਰ ਸਕਦੇ ਹੋ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਸੇ ਵੀ, ਮੈਂ ਤਾਂ ਹੀ ਕਹਿ ਰਿਹਾ ਕਿ ਹਰ ਧਰਮ ਦੇ ਲਈ ਉਹਨਾਂ ਦਾ ਹਰ ਗ੍ਰੰਥ ਸਤਿਕਾਰ ਤੌਰ ਵੱਡਾ, ਉਹਦੇ ਵਿੱਚ ਆਸਥਾ ਉਹਨਾਂ ਦੀ ਵੱਡੀ ਹੈ। ਪਰ SGPC ਦਾ ਇਹ ਮੰਨਣਾ ਹੈ ਕਿ ਜਦੋਂ ਮਤਲਬ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੱਗੇ ਗੁਰਗੱਦੀ ਸਰੀਰਕ ਰੂਪ 'ਚ ਕਿਸੇ ਨੂੰ ਦੇਣ ਦੀ ਬਜਾਏ ਪਾਵਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ, ਅਸੀਂ ਸ਼ਬਦ ਗੁਰੂ ਦਾ ਉਹਨਾਂ ਨੂੰ ਦਰਜਾ ਦਿੱਤਾ
ਜੀ,
ਫਿਰ ਉਸ ਦੀ ਤੁਲਨਾ ਇਸ ਤਰ੍ਹਾਂ ਦੂਸਰੇ ਗ੍ਰੰਥਾਂ ਨਾਲ ਜਾਂ ਦੂਸਰੇ ਧਰਮਾਂ ਦੀ ਇਹਨਾਂ ਨਾਲ ਇਹ ਤੁਲਨਾਤਮਕ ਕਹਿੰਦੇ ਸ਼ੋਭਾ ਨਹੀਂ ਦਿੰਦਾ। ਅਤੇ ਮੁੱਖ ਮੰਤਰੀ ਸਾਹਿਬ ਨੇ ਤਾਂ ਉੱਥੇ ਪਾਵਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਸ਼ਬਦ ਵੀ ਨਹੀਂ ਰੱਖਿਆ, ਉਹਨਾਂ ਨੇ ਤਾਂ ਇਸ ਨੂੰ ਇਕੱਲਾ ਗ੍ਰੰਥਾਂ 'ਚ ਰੱਖਿਆ ਕਿ ਸਾਰੇ ਧਾਰਮਿਕ ਗ੍ਰੰਥ
ਜੀ।
ਸੋ ਇਸ ਲਈ ਕਹਿੰਦੇ ਜੀ ਕਿ ਇਸ ਦੇ ਉੱਤੇ SGPC ਨੇ ਇਤਰਾਜ਼ ਪ੍ਰਗਟਾਇਆ ਇੱਕ ਤਰ੍ਹਾਂ ਨਾਲ ਆਪਣਾ। ਹੁਣ ਇਸ ਦੇ ਉੱਤੇ ਕੋਈ ਨਵੀਂ ਬਹਿਸ ਛਿੜੂਗੀ, ਇਸ ਦੇ ਉੱਤੇ ਜਿਹੜੀ ਕਮੇਟੀ ਕੋਲ ਜਾਣਾ ਕੱਲ੍ਹ ਨੂੰ 6 ਮਹੀਨੇ ਦੇ ਅੰਦਰ ਜਿਹਨਾਂ ਰਿਪੋਰਟ ਦੇਣੀ ਆ ਉਹਨਾਂ ਲਈ ਕੋਈ ਮੰਥਨ ਹੈ। ਇਹ ਗੱਲ ਵੀ ਦਰੁਸਤ ਹੈ ਕਿ ਜੇਕਰ ਇਕੱਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਧਾਰ 'ਤੇ ਇਹ ਕਾਨੂੰਨ ਬਣਦਾ, ਕਿਉਂਕਿ ਮੁੱਖ ਮੁੱਦਾ ਤਾਂ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦਾ ਹੀ ਹੈ
ਜੀ।
ਬੇਸ਼ੱਕ ਕਦੂਕਾ ਘਟਨਾਵਾਂ ਕੁਰਾਨ ਨਾਲ ਸੰਬੰਧਿਤ ਜਾਂ ਹਿੰਦੂ ਧਰਮ ਨਾਲ ਕੁਝ ਗ੍ਰੰਥਾਂ ਨਾਲ ਸੰਬੰਧਿਤ ਵਾਪਰੀਆਂ ਨੇ, ਪਰ ਮੁੱਖ ਮੁੱਦਾ ਜਿਹੜਾ ਬਹਿਬਲ ਕਲਾਂ ਬਰਗਾੜੀ ਦਾ ਕੇਂਦਰ ਰਿਹਾ ਅਤੇ ਉਹ ਤੋਂ ਬਾਅਦ ਜਿਹੜੀਆਂ ਹੋਰ ਕਈ ਘਟਨਾਵਾਂ ਵਾਪਰੀਆਂ ਉਸ ਹਵਾਲੇ ਨਾਲ ਮੁੱਖ ਤੌਰ 'ਤੇ, ਜੇ ਇਕੱਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਹਵਾਲੇ ਨਾਲ ਵੀ ਬਿੱਲ ਬਣਦਾ ਫਿਰ ਤਾਂ ਬਿਲਕੁਲ ਇਹ ਕਾਨੂੰਨ ਨਹੀਂ ਬਣਨਾ। ਇਹਦੀ ਉਦਾਹਰਨ ਬਾਦਲਾਂ ਦਾ ਰਾਜ ਪਿਆ ਕਿ ਬਾਦਲਾਂ ਨੇ 2016 'ਚ ਗੁਰੂ ਗ੍ਰੰਥ ਸਾਹਿਬ ਨੂੰ ਆਧਾਰ ਬਣਾ ਕੇ ਬਿੱਲ ਬਣਾਇਆ ਸੀ, ਉਹ ਬਿੱਲ ਦੇ ਉੱਤੇ ਮੋਹਰ ਨਹੀਂ ਲੱਗੀ
ਜੀ,
ਤੇ ਇਹੀ ਕਹਿ ਕੇ ਮੋਹਰ ਨਹੀਂ ਲੱਗੀ ਕਿ ਜੀ ਇੱਕ ਧਰਮ ਦੇ ਹਵਾਲੇ ਨਾਲ ਨਹੀਂ ਕਾਨੂੰਨ ਬਣ ਸਕਦਾ, ਸਾਰੇ ਧਰਮ ਬਰਾਬਰ ਨੇ ਜੀ। ਤੇ ਫਿਰ ਕੈਪਟਨ ਅਮਰਿੰਦਰ ਨੇ ਇਸੇ ਤਰ੍ਹਾਂ ਚਾਰੇ ਧਰਮਾਂ ਦੇ ਗ੍ਰੰਥ ਸ਼ਾਮਿਲ ਕੀਤੇ ਸੀ, ਫਿਰ ਉਹਦੇ 'ਤੇ ਕਿਉਂ ਨਹੀਂ ਲਾਈ ਜੀ ਮੋਹਰ? ਉਹ ਵੀ ਅੱਜ ਤੱਕ ਉਸੇ ਤਰ੍ਹਾਂ ਪਿਆ। ਸੋ ਇਸ ਲਈ ਇਹ ਤਾਂ 99% ਇਹੀ ਲੱਗਦਾ ਕਿ ਇਹਨੇ ਕਾਨੂੰਨ ਤਾਂ ਨਹੀਂ ਬਣਨਾ, ਪਰ ਆਮ ਆਦਮੀ ਪਾਰਟੀ ਨੂੰ ਇਹਦੇ 'ਤੇ ਸਿਆਸਤ ਕਰਨ ਦਾ ਮੌਕਾ ਮਿਲਜੂ, ਬੋਲਣ ਦਾ ਮੌਕਾ ਮਿਲਜੂ ਕਿ ਲਓ ਜੀ ਅਸੀਂ ਕੀਤਾ ਸੀ ਆਪਣੇ ਵੱਲੋਂ। ਪਰ ਜਿਹੜਾ SGPC ਨੇ ਸਵਾਲ ਖੜਾ ਕੀਤਾ ਕਿ ਕਿਤੇ ਇਹ ਵੀ ਮੁੱਦਾ ਬਣ ਸਕਦਾ ਕਿ ਇਸ ਦੇ ਉੱਤੇ ਵੀ ਕੋਈ ਨਵੀਂ ਚਰਚਾ ਛਿੜ ਸਕਦੀ ਹੈ, ਇਹ ਵੀ ਸਵਾਲ ਤਾਂ ਖੜਾ ਹੋ ਗਿਆ
ਜੀ। ਅਤੇ ਦੀਪਕ ਜੀ ਦੱਸਿਓ, ਜਿਹੜਾ ਕਰਨਲ ਬਾਠ ਵਾਲਾ ਮਾਮਲਾ ਹੋਇਆ ਸੀ ਜਿਹਦੇ ਵਿੱਚ ਇੱਕ ਫੌਜੀ ਅਫਸਰ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਜਦੋਂ ਕੀਤੀ ਗਈ ਸੀ ਪਿਛਲੇ ਮਹੀਨਿਆਂ ਦੇ ਵਿੱਚ, ਇਹ ਮਾਮਲਾ ਕਾਫੀ ਹਾਈਲਾਈਟ ਹੋਇਆ। ਹਾਈਲਾਈਟ ਵੀ ਤਾਂ ਹੋਇਆ ਸੀ ਕਿਉਂਕਿ ਪਰਿਵਾਰ ਦੇ ਵੱਲੋਂ, ਉਹਨਾਂ ਦੇ ਸਪੈਸ਼ਲੀ ਕਰਨਲ ਬਾਠ ਦੇ ਧਰਮ ਪਤਨੀ ਵੱਲੋਂ ਇਸ ਮਾਮਲੇ ਨੂੰ ਜਿਸ ਹਿਸਾਬ ਨਾਲ ਉਭਾਰਿਆ ਗਿਆ ਸੀ, ਉਜਾਗਰ ਕੀਤਾ ਗਿਆ ਸੀ ਇਨਸਾਫ ਵਾਸਤੇ। ਹੁਣ ਜਿਹੜਾ ਇਹ ਮਾਮਲਾ ਹਾਈਕੋਰਟ ਨੇ CBI ਨੂੰ ਸੌਂਪ ਦਿੱਤਾ ਜੀ, ਕੀ ਕਿਹਾ ਹਾਈਕੋਰਟ ਨੇ CBI ਦੇ ਸਪੁਰਦ ਇਸ ਫਾਈਲ ਨੂੰ ਕਰਦਿਆਂ?
ਕਰਨਲ ਬਾਠ ਹੋਰੀ ਕਹਿੰਦੇ ਜੀ ਆਪਣੇ ਪੁੱਤ ਨਾਲ ਉੱਥੇ ਬਾਹਰ ਖਾਣਾ ਖਾਣ ਆ ਗਏ ਜੀ ਢਾਬੇ 'ਤੇ ਜੀ। ਪੁਲਿਸ ਕਹਿੰਦੀ ਸੀ ਨਹੀਂ ਜੀ, ਕੁਛ ਪੈਗ ਸ਼ੈਗ ਲਾ ਰਹੇ ਸੀ, ਆਹ ਕਰ ਰਹੇ ਸੀ। ਮੈਂ ਕਹਿੰਦਾ ਕੁਛ ਕਰ ਰਹੇ ਸੀ, ਪੁਲਿਸ ਦਾ ਵਤੀਰਾ ਕਿਉਂ ਸੀ? ਆਪਾਂ ਉਸ ਦਿਨ ਤੋਂ ਇਹ ਸਵਾਲ ਕਰਦੇ ਉਹਨਾਂ ਨੂੰ ਕੀ ਆ, ਕਰਨਲ ਹੋਵੇ ਜਾਂ ਨਾ ਹੋਵੇ, ਪੁਲਿਸ ਦਾ ਵਤੀਰਾ ਆਮ ਪਬਲਿਕ ਪ੍ਰਤੀ ਕਿਹੋ ਜਿਹਾ ਹੋਣਾ ਚਾਹੀਦਾ? ਸਵਾਲ ਤਾਂ ਇਹਦੇ 'ਤੇ। ਪਰ ਅਗਲੇ ਜਿਹੜੀ ਇਹਨਾਂ ਨੇ ਸ਼ਿਕਾਇਤ ਦਰਜ ਕਰਾਈ ਸੀ ਬਾਠ ਪਰਿਵਾਰ ਨੇ, ਉਹ 'ਚ ਤਾਂ ਉਹਨਾਂ ਨੇ ਕਹਿ ਸਕੇ, ਪੁਲਿਸ ਵਾਲੇ ਸਾਨੂੰ ਇਹ ਕਹਿ ਰਹੇ ਸੀ ਕਿ ਇੱਕ ਮੁਕਾ ਕੇ ਆਇਆ, ਦੇਖ ਲਾ ਫਿਰ ਅਸਾਂ ਹੁਣੇ ਕਰਕੇ ਆਏ ਇਨਕਾਊਂਟਰ, ਉੱਥੋਂ ਕਰਕੇ ਆ ਰਹੇ ਸੀ ਤੇ ਤਫੀਤੀਆਂ ਲਵਾਉਣੀਆਂ ਸੀ, ਤਰੱਕੀਆਂ ਹੋਣੀਆਂ ਸੀ ਉਹਨੂੰ ਤਾਂ, ਹੈ ਨਾ? ਜਦ ਇਸ ਲਈ ਉਹ ਤਾਂ ਫਤੂਰ ਚੜਿਆ ਸੀ ਕਹਿੰਦੇ, ਅਤੇ ਉਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਪਰ ਉਸ ਦਿਨ ਤੋਂ ਲੈ ਕੇ ਅੱਜ ਤੱਕ 4 ਮਹੀਨਿਆਂ ਤੋਂ ਉੱਪਰ ਦਾ ਵਕਵਾ ਹੋ ਗਿਆ, ਅਜੇ ਤੱਕ ਪਰਿਵਾਰ ਭਟਕ ਰਿਹਾ। ਕਿਹੜਾ ਪਰਿਵਾਰ? ਜਿਹੜਾ ਮੌਜੂਦਾ ਕਰਨਲ ਹੈ, ਕਰਨਲ ਵੀ ਉਸ ਪੋਸਟ 'ਤੇ ਜਿਹੜਾ ਸਿੱਧਾ ਗ੍ਰਹਿ ਮੰਤਰਾਲਾ ਰੱਖਿਆ ਮੰਤਰਾਲੇ ਨੂੰ ਰਿਪੋਰਟ ਕਰਦਾ, ਇੰਟੈਲੀਜੈਂਸੀ ਵਿੰਗ ਹੈ, ਅਤੇ ਜਿਹਦੇ ਮਾਮਲੇ ਤੋਂ ਬਾਅਦ ਰਾਜਨਾਥ ਸਿੰਘ ਰੱਖਿਆ ਮੰਤਰੀ ਤੱਕ ਬੋਲਿਆ ਹੋਵੇ, ਕੇਂਦਰ ਦੇ ਮਤਲਬ ਵੱਖ ਵੱਖ ਮੰਤਰਾਲੇ ਦੇ ਵਿਭਾਗਾਂ ਤੋਂ ਪਹੁੰਚ ਅਪਰੋਚ ਹੋਈ ਹੋਵੇ, ਖੁਦ ਫੌਜ ਦੇ ਅਧਿਕਾਰੀਆਂ ਨੇ ਆ ਕੇ ਪ੍ਰੈਸ ਕਾਨਫਰੰਸਾਂ ਕੀਤੀਆਂ ਹੋਣ, ਮੁੱਖ ਮੰਤਰੀ ਭਗਵੰਤ ਮਾਨ ਨੇ ਬਾਠ ਦੀ ਧਰਮ ਪਤਨੀ ਨੂੰ ਚਾਹੇ ਲੰਮੇ ਸਮੇਂ ਬਾਅਦ ਇਸੀ ਬੁਲਾ ਕੇ ਸਿਰ 'ਤੇ ਹੱਥ ਰੱਖ ਕੇ ਕਿਹਾ ਹੋਵੇ, ਭੈਣ ਹੁਣ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ। ਉਸ ਦਿਨ ਝਟਕਾ ਵੀ ਲੱਗਿਆ ਸੀ, ਜਿਹੜੀਆਂ ਤੇਰਾਂ ਲੜਾਈ ਲੜ ਰਹੀਆਂ ਸੀ ਕਿ ਇਹ ਠੀਕ ਨਹੀਂ ਹੋਇਆ, ਉਦਨ ਗੁਣਗਾਣ ਖਾਸਾ ਕਰਤਾ ਸੀ। 4 ਦਿਨਾਂ ਬਾਅਦ ਭੈਣ ਨੂੰ ਪਤਾ ਲੱਗ ਗਿਆ ਕਿ ਇਹ ਭਰਾ ਨਹੀਂ ਕੰਮ ਦਾ, ਅਤੇ ਉਸ ਦਿਨ ਤੋਂ ਬਾਅਦ ਜਦੋਂ ਕੋਈ ਗੱਲ ਤਾਂ, ਅਤੇ ਉਹ ਇਸ ਗੱਲ 'ਤੇ ਵੀ ਆ ਗਏ ਕਿ ਭਾਈ ਪਹਿਲਾਂ ਬਦਲੀ ਤਾਂ ਕਰ ਦਿਓ ਘੱਟੋ ਘੱਟ SSP ਦੀ, ਅਤੇ ਉਹ ਤੋਂ ਬਾਅਦ ਤਰੱਕੀਆਂ ਦਾ ਵੀ ਕੰਮ ਹੋ ਗਿਆ। ਕੁਝ ਕਹਿੰਦੇ ਜੀ ਜਿਹੜੇ ਜਿਹਨਾਂ ਨੂੰ ਇੱਕ ਟਹਿਰ 'ਚ ਖੜਾ ਕਰ ਰਹੇ ਸੀ ਉਹ ਵਿਦੇਸ਼ ਨੂੰ ਵੀ ਉੱਡ ਗਏ, ਹੈਂ, ਕੁਝ ਕਹਿੰਦੇ ਆਪਣਾ ਸੈਟਲਮੈਂਟਲ ਹੋ ਗਿਆ, ਅਤੇ ਪਰ ਜੀ ਜਦੋਂ ਇਹ ਆਸ ਟੁੱਟ ਗਈ ਕਿ ਪੰਜਾਬ ਸਰਕਾਰ ਨੇ ਕੁਝ ਨਹੀਂ ਕਰਨਾ, ਅਤੇ ਉਹਨਾਂ ਨੇ ਹਾਈਕੋਰਟ ਦਾ ਰੁੱਖ ਕਰਕੇ CBI ਦੀ ਮੰਗ ਕੀਤੀ। ਹਾਈਕੋਰਟ ਨੇ ਕਿਹਾ ਕਿ ਨਹੀਂ ਰੁਕੋ, ਅਸੀਂ ਚੰਡੀਗੜ੍ਹ ਪੁਲਿਸ ਦਾ ਇੱਕੋ ਬਣਾ ਦਿੰਦੇ ਹਾਂ ਸਿੱਟ, ਅਤੇ ਉਹ ਸਿੱਟ ਬਣ ਗਈ, ਉਹ ਸਿੱਟ 1 ਜਾਂ 2 ਵਾਰ ਗਈ, ਪਰ ਪਤਾ ਲੱਗਿਆ ਜੀ ਇਹ ਪ੍ਰਕਿਰਿਆ 'ਚ ਅਜੇ ਜਾਂਚ ਪ੍ਰਕਿਰਿਆ ਮੁਕੰਮਲ ਨਹੀਂ, ਕੋਈ ਕਾਰਵਾਈ ਤੁਰੀ ਨਹੀਂ, ਅਜੇ ਬਹਿਸਾਂ ਹੋਈਆਂ ਨਹੀਂ ਕੁਛ, ਅਤੇ ਕਹਿੰਦੇ ਜੀ ਜਿਹੜੀ FIR ਦਰਜ ਹੋਈ ਸੀ ਉਸ ਜਿਹੜੀਆਂ ਧਾਰਾਵਾਂ ਸੀ ਉਹ ਨੌਨ ਅਵੇਲੇਬਲ ਸੀ, ਉਹਨਾਂ ਨੂੰ ਅਵੇਲੇਬਲ 'ਚ ਬਦਲਿਆ ਜਾ ਰਿਹਾ ਸੀ, ਕਹਿੰਦੇ ਇਹ ਗੱਲ ਫੜ ਹੋਗੀ
ਜੀ।
ਹੁਣ ਇਸ ਗੱਲ ਨੇ ਇੱਕ ਗੱਲ ਸਾਬਤ ਕਰਤੀ ਕਿ ਵੀ ਜੇ ਚੋਰਾਂ ਦਾ ਚੋਰਾਂ ਨਾਲ ਨੈਕਸਸ ਆਪਸ 'ਚ ਗਰੋਹ ਹੈਗੇ ਨੇ, ਆਪਸ 'ਚ ਮਿਲ ਕੇ ਕੰਮ ਕਰਦੇ ਨੇ, ਚੇਨ ਕੜੀ ਹੈਗੀ ਆ, ਤਾਂ ਇਹਦਾ ਮਤਲਬ ਪੁਲਿਸ ਦਾ ਵੀ ਇਹੋ ਜਿਹਾ ਹੀ ਆਪਸ 'ਚ ਗਰੋਹ ਆਪਣਾ ਹੈਗਾ। ਪੁਲਿਸ ਵੀ ਇੱਕ ਪੁਲਿਸ ਨੂੰ ਦੂਈ ਪੁਲਿਸ ਵਿਚਾਰੀ ਹੈ। ਤੁਸੀਂ ਕਹਿੰਦੇ ਹੋ ਜੀ ਇਹ ਯੂਟੀ ਦੀ ਹੈ ਜੀ, ਅਮਿਤ ਸ਼ਾਹ ਦੇ ਅਧੀਨ ਹੈ ਜੀ, ਆਹ ਪੰਜਾਬ ਵਾਲੇ ਜੀ ਭਗਵੰਤ ਮਾਨ ਦੇ ਅਧੀਨ ਹੈ ਜੀ, ਇਹਦਾ ਮਤਲਬ ਇਹੋ ਜਿਹੇ ਕੰਮਾਂ ਲਈ ਆਪਸ 'ਚ ਤਾਲਮੇਲ ਬਹੁਤ ਵਧੀਆ ਹੈਗਾ। ਤਾਂ ਹੀ ਤੁਸੀਂ ਮਾਣਯੋਗ ਹਾਈਕੋਰਟ ਨੇ ਅਪ੍ਰੈਲ ਦੇ ਵਿੱਚ ਇਹ ਸਿੱਟ ਬਣਾ ਕੇ ਜਾਂਚ ਸੌਂਪੀ, 4 ਮਹੀਨੇ ਦੇ ਅੰਦਰ ਅੰਦਰ ਰਿਪੋਰਟ ਦੇਣ ਨੂੰ ਕਿਹਾ, ਅਪ੍ਰੈਲ ਪੂਰਾ ਲੰਘ ਗਿਆ, ਮਈ ਪੂਰਾ ਲੰਘ ਗਿਆ, ਜੂਨ ਲੰਘ ਗਿਆ, ਤੇ ਜੁਲਾਈ ਲੰਘਣ ਵਾਲਾ ਜੀ, ਤੇ ਅਗਲੇ ਤਾਂ ਫਿਰ ਕਹਿਣਗੇ ਵੀ ਕੀ ਕੱਟਿਆ, ਹੁਣ ਤਾਂ ਕੁਛ ਹੋਇਆ ਕੀ ਆ, ਤੇ ਅਗਲਿਆਂ ਨੇ ਦੁਬਾਰਾ ਹਾਈਕੋਰਟ ਦਾ ਰੁੱਖ ਕੀਤਾ। ਤੇ ਬਾਠ ਪਰਿਵਾਰ ਨੇ ਜਦੋਂ ਹਾਈਕੋਰਟ ਦਾ ਰੁੱਖ ਕੀਤਾ ਤੇ ਉਹਨਾਂ ਨੇ ਦੱਸਿਆ ਕਿਆ ਕੁਛ ਆ ਜੀ, ਉਹਨਾਂ ਨੇ ਕਿਹਾ ਪੁਲਿਸ ਨੂੰ ਕਿ ਸਾਰੇ ਦਸਤਾਵੇਜ਼ ਲੈ ਕੇ ਆ ਜਾਓ, ਵੀ ਆਪਣੇ ਸਾਰੀਆਂ ਫਾਈਲਾਂ ਲੈ ਕੇ ਆ ਜਾਓ। ਜਦੋਂ ਇਹ ਹੁਣ ਤਾਈਆਂ ਫੜ ਹੋਣ ਲੱਗੀਆਂ ਕਿ ਨਾ ਤਾਂ ਕੁਛ ਪੜਚੋਲ ਕੀਤੀ, ਨਾ ਗੱਲ ਅੱਗੇ ਵਧਾਈ, ਉਲਟਾ ਨੌਨ ਅਵੇਲੇਬਲ ਨੂੰ ਅਵੇਲੇਬਲ 'ਚ ਬਦਲਣ ਲੱਗ ਗਏ ਧਾਰਾ ਨੂੰ, ਫਿਰ ਮਾਣਯੋਗ ਹਾਈਕੋਰਟ ਨੇ ਹਦਾਇਤ ਕਰਤੀ ਕਿ ਹੁਣ ਇਹ ਮਾਮਲਾ ਸੀ CBI ਨੂੰ ਸੌਂਪਦੇ ਹਾਂ। ਵੈਸੇ ਤਾਂ CBI ਵੀ ਪਤਾ ਸਰਕਾਰੀ ਟੂਲ ਹੈ ਜੀ,
ਜੀ,
ਪਰ ਇਹ ਹੋ ਸਕਦਾ ਕਿ ਕਰਨਲ ਬਾਠ ਹੋਰੀ ਮਤਲਬ ਜਿਸ ਤਰ੍ਹਾਂ ਦੀ ਪੁਜੀਸ਼ਨ 'ਚ ਨੇ, ਅਤੇ ਕੇਂਦਰ ਕੋਲ ਜੇ ਮਾਮਲਾ ਜਾਂਦਾ, ਹੋ ਸਕਦਾ ਉੱਧਰੋਂ ਕੋਈ ਥੋੜ੍ਹੀ ਜਿਹੀ ਚੂੜੀ ਟੈਟ ਕਰਾ ਕੇ ਉਹ ਕੋਈ ਕਾਰਵਾਈ ਕਰਾ ਲੈਣ। ਪਰ ਇਸ ਗੱਲ ਨੇ ਇੱਕ ਗੱਲ ਸਾਬਤ ਕਰਤੀ ਕਿ ਜੇ ਇੰਨੀ ਪਹੁੰਚ ਅਪਰੋਚ ਵਾਲੇ ਬੰਦੇ ਨੂੰ ਇੱਦਾਂ ਧੱਕੇ ਖਾਣੇ ਪੈਂਦੇ ਆ, ਆਮ ਬੰਦੇ ਨਾਲ ਪੁਲਿਸ ਦਾ, ਸਰਕਾਰ ਦਾ, ਪ੍ਰਸ਼ਾਸਨ ਦਾ ਵਤੀਰਾ ਕਿਹੋ ਜਿਹਾ
ਜੀ। ਦੀਪਕ ਜੀ, ਵਿਕਰਮ ਮਜੀਠੀਆ ਦੇ ਘਰ ਅੱਜ ਫਿਰ ਤੋਂ ਵਿਜੀਲੈਂਸ ਨੇ ਛਾਪਾ ਮਾਰਿਆ, ਕੀ ਚੱਲ ਰਿਹਾ ਜੀ?
ਬਿਲਕੁਲ ਜੀ, ਕੱਲ੍ਹ ਨੂੰ ਵੈਸੇ ਤਾਂ 17 ਤਰੀਕ ਹੈ, ਅਤੇ ਵਿਕਰਮ ਮਜੀਠੀਆ ਨੇ ਜਿਹੜੀ ਬੈਰਕ ਬਦਲਣ ਲਈ ਪਟੀਸ਼ਨ ਪਾਈ ਹੋਈ ਹੈ, ਐਪਲੀਕੇਸ਼ਨ ਲਾਈ ਹੋਈ ਹੈ ਮਾਲੀ ਅਦਾਲਤ 'ਚ, ਉਹਦੇ 'ਤੇ ਕੱਲ੍ਹ ਨੂੰ ਸੁਣਵਾਈ ਹੋਣੀ ਹੈ ਅਤੇ 19 ਤਰੀਕ ਨੂੰ ਮੇਰਾ ਖਿਆਲ ਉਹਨਾਂ ਦੀ ਜੁਡੀਸ਼ਲ ਹਿਰਾਸਤ ਖਤਮ ਹੋ ਜਾਣੀ ਹੈ ਅਤੇ ਉਸ ਮਸਲੇ 'ਤੇ ਫਿਰ 19 ਤਰੀਕ ਨੂੰ ਦੁਬਾਰਾ ਉਹਨੂੰ ਪੇਸ਼ ਕੀਤਾ ਜਾਣਾ ਅਤੇ 22 ਤਰੀਕ ਨੂੰ ਜਮਾਨਤ ਵਾਲੀ ਅਰਜ਼ੀ 'ਤੇ ਸੁਣਵਾਈ ਹੋਣੀ ਹੈ। ਸੋ ਇਸ ਲਈ ਇੱਕ ਪਾਸਾ 3 ਅਰਜ਼ੀਆਂ ਇਹ ਨੇ। ਪਰ ਬਿਜਨਸ ਦੀ ਟੀਮ ਜਦੋਂ ਲੰਘੇ ਕੱਲ੍ਹ ਉਹਨਾਂ ਦੇ ਘਰ ਚਲੀ ਗਈ ਸੀ, ਜਦੋਂ ਇੱਧਰ ਬਹਿਸ ਹੋ ਰਹੀ ਸੀ ਪੰਜਾਬ ਦੀ ਵਿਧਾਨ ਸਭਾ 'ਚ ਨਸ਼ੇ 'ਤੇ, ਅਤੇ ਉਸੇ ਟਾਈਮ ਬਿਜਨਸ ਦੀ ਟੀਮ ਕਹਿੰਦੀ ਚਲੋ ਜੀ ਅਸੀਂ ਗ੍ਰੀਨ ਐਵੇਨਿਊ ਵੀ ਜਾ ਰਹੇ ਹਾਂ ਜੀ, ਅੰਮ੍ਰਿਤਸਰ ਮਜੀਠਾ ਨੂੰ ਦਫ਼ਤਰ ਵੀ ਜਾ ਰਹੇ ਹਾਂ, ਦਿੱਲੀ ਵੀ ਉਹਨਾਂ ਟਿਕਾਣਿਆਂ 'ਤੇ ਜਾ ਰਹੇ ਹਾਂ ਜੀ, ਅਤੇ ਪਹੁੰਚ ਗਏ ਸੀ। ਪਰ ਇਹਨਾਂ ਦੇ ਵਕੀਲਾਂ ਨੇ ਅਦਾਲਤ ਦਾ ਰੁਖ ਕੀਤਾ ਜੀ ਕਿ ਐਂ ਕਿਵੇਂ ਜਾ ਸਕਦੇ ਆ ਜੀ, ਉਹਨਾਂ ਦੇ ਵਕੀਲਾਂ ਦੀ ਗੈਰ ਹਾਜ਼ਰੀ ਦੇ ਵਿੱਚ ਇੱਦਾਂ ਜਾ ਕੇ ਹੁਣ ਕਿਵੇਂ ਪੁੱਛ ਪੜਤਾਲ ਕਰ ਸਕਦੇ ਜੀ। ਕਹਿੰਦੇ ਜੀ ਪਮਾਇਸ਼ ਕਰਨੀ ਹੈ ਜੀ ਹਿਸਾਬ ਦਾ ਵੀ, ਕਹਿੰਦੇ ਜੋ ਕਾਗਜ਼ਾਂ 'ਚ ਹੈਗਾ ਜੀ, ਤੁਹਾਨੂੰ ਪਤਾ ਹੀ ਹੈ ਕਿ ਆਹ ਥਾਂ ਹੈ ਜੀ, ਆਹ ਏਰੀਆ, ਉਹਦਾ ਕੀ ਦੇਖਣਾ ਜੀ ਹੁਣ, ਅਤੇ ਜੇ ਜਾਣਾ ਕਹਿੰਦੇ ਵਕੀਲਾਂ ਦੀ ਹਾਜ਼ਰੀ ਜਾਣ। ਸੋ ਅਦਾਲਤ ਨੇ ਕਿਹਾ ਵੀ 24 ਘੰਟੇ ਪਹਿਲਾਂ ਦੱਸਣਾ ਪਊਗਾ ਅਤੇ ਉਹਨਾਂ ਦੇ ਵਕੀਲਾਂ ਦੀ ਹਾਜ਼ਰੀ 'ਚ ਹੋਊਗਾ। ਸੋ ਫਿਰ ਨਾਲ ਹੀ ਕੱਲ੍ਹ ਉਹਨਾਂ ਨੂੰ ਨੋਟਿਸ ਦਿੱਤਾ ਕੱਲ੍ਹ ਨੂੰ ਜਾਣਾ। ਸੋ 24 ਘੰਟੇ ਪਹਿਲਾਂ ਇਤਲਾਹ ਕਰਤੀ ਅਤੇ ਵਕੀਲ ਨੂੰ ਇਤਲਾਹ ਹੋ ਗਈ। ਸੋ ਅੱਜ ਉਹਨਾਂ ਦੇ ਜਿਹੜੇ ਕਲੀਅਰ ਨੇ, ਹੈ ਨਾ, ਉਹ ਐਡਵੋਕੇਟ ਕਲੀਅਰ ਹੋ ਰਹੀ, ਉਹ ਨਾਲ ਸੀਗੇ ਉਹਨਾਂ ਦੀ ਹਾਜ਼ਰੀ ਦੇ ਵਿੱਚ। ਕਹਿੰਦੇ ਕਿ ਉਹ ਥਾਵਾਂ ਥੂਵਾਂ ਕਿੰਨੀ ਹੈ ਜੀ, ਏਰੀਆ ਕਿੰਨਾ ਕੀ ਹੈ ਜੀ, ਇਹ ਫਿੱਤੇ ਲੈ ਕੇ ਬਾਦਲਾਂ ਦੀਆਂ ਘਰ ਬਾਰ ਕੋਠੀਆਂ ਵੀ ਨਾਪੀਆਂ ਸੀ ਕੈਪਟਨ ਦੇ ਰਾਜ ਦੇ ਵਿੱਚ, ਹੋਇਆ ਕੀ ਬਾਅਦ 'ਚੋਂ ਸੈਂਕੜੇ ਗਵਾਹ ਮੁੱਕਰੇ ਅਤੇ ਸਾਰਾ ਕੁਛ ਮੁੱਕਰਿਆ, ਅਤੇ ਕੈਪਟਨ ਅਮਰਿੰਦਰ ਨਾਲ ਵੀ ਕਹਿੰਦੇ ਜੀ NCT ਘਟਾਲੇ ਦਾ ਸਮਝੌਤਾ ਬਰਾਬਰ ਹੋਇਆ ਅਤੇ ਚਲੋ ਜੀ ਨਿਬੜ ਗਿਆ, ਅਤੇ ਕਿਤੇ ਕੱਲ੍ਹ ਨੂੰ ਕੋਈ ਇਹੋ ਜਿਹੇ ਰਾਜਨੀਤਿਕ ਸਮਝੌਤੇ ਤਾਂ ਨਹੀਂ ਹੋਣਗੇ, ਲੋਕ ਤਾਂ ਇਹ ਵੀ ਪੁੱਛਦੇ ਨੇ, ਅਤੇ ਜਾਂ ਰਾਜਨੀਤਿਕ ਡਰਾਮਾ ਤਾਂ ਨਹੀਂ ਖੜੂਗਾ, ਲੋਕ ਤਾਂ ਇਹ ਵੀ ਪੁੱਛਦੇ ਨੇ ਅਤੇ ਕੀ ਤੁਸੀਂ ਸੱਚਮੁੱਚ ਇਹ ਸਾਬਤ ਕਰ ਵੀ ਪਾਓਗੇ ਕਿ ਨਹੀਂ ਕਿ ਡਰੱਗ ਮਨੀ ਹੈ ਜੀ 540 ਕਰੋੜ ਜੇ ਉਹ। ਸੋ ਇਸ ਲਈ ਬਹੁਤ ਸਵਾਲ ਸਰਕਾਰ ਪੂਰੇ ਵੀ ਹੁਣ ਚੁਣੌਤੀ ਬਣ ਰਹੇ ਅਤੇ ਫਿਲਹਾਲ ਵਿਕਰਮ ਵੀ ਮਸਲਾ ਬਣਿਆ ਹੋਇਆ। ਸੋ ਅੱਜ ਜੀ ਫਿਰ ਨੋਟਿਸ ਦੇ ਕੇ ਅਗਲੇ 24 ਘੰਟੇ ਪਹਿਲਾਂ ਪਹੁੰਚ 24 ਘੰਟੇ ਦੇ ਨੋਟਿਸ ਦੇ ਕੇ ਅੱਜ ਪਹੁੰਚ ਗਏ। ਸੋ ਬਿਜਨਸ ਨੇ ਦੁਬਾਰਾ ਜੇ ਰੇਡ ਕੀਤੀ ਹੈ ਜੀ, ਕਾਫੀ ਕੁਛ ਕਹਿੰਦੇ ਦਸਤਾਵੇਜ਼ ਫਰੋਲੇ ਨੇ ਪਰ ਵਕੀਲਾਂ ਦੀ ਹਾਜ਼ਰੀ 'ਚ
ਜੀ। ਦੀਪਕ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ, ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ ਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ।
ਨਮਸਕਾਰ।